गढ़ शंकर दे रहन वाले एक जोगी दा प्रसंग इथों तक पहुंचा है। शिवजी दी आराधना करके प्रसन्नता लैके उन्हें वरदान मंगया भगवान शिव जी दे चरणा दे विचों कि हे भगवान मैं ऐसा वरदान मंगदा हां कि जेड़ा भी जीव जेड़ा भी मनुख एक वारी मेरा दर्शन करे ओनू एक साल दे वास्ते स्वर्ग दिता जावे। कल इथों तक कथा पहुंची सी, अज इथों ही अगे मैं प्रारंभ करदा। तथा सत बैन शिव मुखों या लाए पाए लोप वर जोगी पाए। जोगी ने शिव जी दे चरणा दे विचों ऐसा वरदान मंगया। शिव जी ने मुख तो आवाजा कीता तथा अस्तु पाव के जिस तरह तो जोगी आख्या इसे प्रकार दे नाल होवेगा। जेड़ा भी कोई तेरा एक वारी दर्शन करेगा ओनू एक साल दे वास्ते स्वर्ग दिता जावेगा। इस तरह दा बचन करन तो बाद फिर शिव जी भगवान उथों अलोप हो गए अदृश्य हो गए। प्रगट गाथ जग में पाई जोगी यों वर पाए। नर नारी आवत पाए जोगी दर्शन ताए। हुणे जिहड़ी गाथा सी जगह जगह दे उत्ते प्रगट हो गई है। दूरां दूरां तक यह गल फैल गई है कि जेड़ा जोगी है ओनू शिव जी भगवान ने वरदान दिता है कि जेड़ा भी जोगी दा दर्शन करेगा ओनू एक साल दे वास्ते स्वर्ग मिलेगा। इस करके दूरां दूरां तो कवि जी लिखते ने कि जेड़े लोग ने ओ जोगी दा दर्शन करन दे वास्ते आउन लगे। जोगी प्रभता अधिक वधाई निस दिन द्वारे पीर रिहाई। ते दुनिया ते सुखां नू लभदी फिरदी है ओ जेड़े सुख ने जिन्हां दे वास्ते बहुता ज्यादा बयान कीता जांदा है कि दुनिया दे जिन्ने भी ऐश आराम ने उस स्वर्ग दे सुख दे सामने कख वर्गे भी नहीं जिन्हां नू किसे ने देखिया नहीं है। जदों ऐसी भावना बनाई हुंदी है कि स्वर्ग दे विच बड़े सुख ने ते फिर उन्हां सुखां नू मानन दे वास्ते कौन मनुख है जेड़ा तैयार नहीं होवेगा। ग्रंथाकार जी बयान करदे ने कि फिर बहुत सारे लोग रोज प्रतिदिन जोगी दा दर्शन करन दे वास्ते जोगी दे कोल पहुंचदे ने। सतगुरु प्रताप सिंह सच्चे पातशाह जी अपने पवित्र उपदेश दे विच जिक्र करदे ने कि कई लोग दो दो चार चार वार आण के दर्शन करदे सन। उन्हां दे मन दा ख्याल सी कि जेकर ज्यादा दर्शन करांगे ते फिर ज्यादा जेड़ा सुख दा समां है ओ सानू मिलेगा। ग्रंथाकार जी बयान करदे ने इस प्रकार दे नाल उस जोगी दी जेड़ी प्रभुता सी ओदी जेड़ी वड्याई सी अग्गे नालों भी ज्यादा पसर गई। दूर दूर नर नारियां में जोगी काया दर्शन पावें। दूरा दूरा तो लोग चल के आउंदे ने आण के जोगी दा दर्शन करदे ने। जोगी दे दरवाजे दे उत्ते लोकां दी जेड़ी भीड़ है हमेशा बहुती सारी जमा रहिंदी। सारयां नूं जोगी इस प्रकार दे नाल दर्शन दे रहे। कर दर्शन मन ऐस अलावै एक बरस हम स्वर्ग पुगावै। जोगी दा दर्शन करके जोगी दे चरणा दे विच लोक बेनती करदे ने कि साडे ते रहमत नूं तारण करो कि असीं तुहाडा आण के दर्शन कीता है इस करके सानू एक साल स्वर्ग दे सुख मिल जाण। जो को आवै दर्शन करै जोगी स्वर्ग बरस मुख ररै। जेड़ा भी आण के जोगी दा दर्शन करदा है ਜੋਗੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਤੇ ਫਿਰ ਜੋਗੀ ਫਿਰ ਆਪਣੇ ਮੁਖ ਦੇ ਨਾਲ ਕਹਿ ਦਿੰਦਾ ਕਿ ਜ਼ਰੂਰ ਤੈਨੂੰ 1 ਸਾਲ ਦਾ ਸੁਖ ਮਿਲੇਗਾ ਕਿਉਂਕਿ ਮੈਨੂੰ ਵਰਦਾਨ ਮਿਲਿਆ ਸ਼ਿਵਜੀ ਭਗਵਾਨ ਤੋਂ ਤੇ ਉਹਨਾਂ ਦਾ ਵਰਦਾਨ ਕਦੇ ਝੂਠਾ ਨਹੀਂ ਹੋ ਸਕਦਾ। ਸ਼ੰਕਰ ਗੜ ਨਰ ਨਾਰ ਜੋ ਸਵਣ ਦਰਸ ਤਬ ਕੀਨ ਸਵਰਗ ਬਰਸ ਹਮ ਭੋਗ ਹੈ ਨਿਜ ਮਨ ਦ੍ਰਿੜਤਾ ਲੀਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਗੜ ਸ਼ੰਕਰ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਸਨ ਉਹਨਾਂ ਸਾਰਿਆਂ ਨੇ ਆਣ ਕੇ ਜੋਗੀ ਦਾ ਦਰਸ਼ਨ ਕੀਤਾ। ਇਸ ਗੱਲ ਨੂੰ ਦ੍ਰਿੜਤਾ ਦੇ ਨਾਲ ਉਹਨਾਂ ਨੇ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਕਿ ਜੋਗੀ ਦਾ ਦਰਸ਼ਨ ਕਰਨ ਦੇ ਨਾਲ ਸਾਨੂੰ ਜ਼ਰੂਰ ਹੀ 1 ਸਾਲ ਦੇ ਵਾਸਤੇ ਸਵਰਗ ਮਿਲੇਗਾ। ਤਿਲਕ ਨਾਮ ਖਤਰੀ ਸ਼ੁਭ ਚਾਰਾ ਸ਼ੰਕਰ ਗੜ ਮੈਂ ਕਰ ਬਿਵਹਾਰਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਸੇ ਹੀ ਗੜ ਸ਼ੰਕਰ ਨਗਰ ਦੇ ਵਿੱਚ ਇੱਕ ਸਤਿਗੁਰੂ ਜੀ ਦਾ ਪਿਆਰਾ ਸਿੱਖ ਰਹਿੰਦਾ ਸੀ ਜਿਹੜਾ ਚੰਗੇ ਚਾਲ ਚੱਲਣ ਦਾ ਤੇ ਸ਼ੁਭ ਆਚਰਣ ਦਾ ਮਾਲਕ ਸੀ। ਕਵੀ ਜੀ ਬਿਆਨ ਕਰਦੇ ਨੇ ਉਹ ਖੱਤਰੀ ਜਾਤੀ ਦਾ ਸੀ, ਉਸ ਦਾ ਨਾਮ ਸੀ ਤਿਲਕ। ਤਿਲਕ ਇਸ ਜਗ੍ਹਾ ਦੇ ਉੱਤੇ ਉਸ ਸਿੱਖ ਦੇ ਨਾਮ ਨੂੰ ਬਿਆਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਈ ਕਾਹਨ ਸਿੰਘ ਜੀ ਨਾਭਾ ਵੀ ਉਸ ਸਿੱਖ ਦਾ ਨਾਮ ਤਿਲਕ ਬਿਆਨ ਕਰਦੇ ਨੇ। ਪਰ ਜੇਕਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣਿਆ ਜਾਵੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਦਾ ਨਾਮ ਤਿਲਕਾ ਬਿਆਨ ਕੀਤਾ। ਕਈ ਕਈ ਗ੍ਰੰਥਾਂ ਦੇ ਵਿੱਚ ਤਿਲਕਾ ਲਿਖਿਆ ਹੋਇਆ, ਇਸ ਜਗ੍ਹਾ ਦੇ ਉੱਤੇ ਤਿਲਕ ਸਿੱਖ ਦਾ ਨਾਮ ਬਿਆਨ ਕੀਤਾ। ਪਰ ਸਾਡੇ ਸਾਰਿਆਂ ਦੇ ਵਾਸਤੇ ਸਤਿਗੁਰੂ ਜੀ ਦਾ ਜਿਹੜਾ ਬਚਨ ਹੈ ਉਹ ਵਧੇਰੇ ਪ੍ਰਮਾਣਿਕ ਹੈ। ਇਸ ਕਰਕੇ ਭਾਵੇਂ ਤਿਲਕ ਇਸ ਸਿੱਖ ਦਾ ਨਾਮ ਗ੍ਰੰਥ ਦੇ ਵਿੱਚ ਬਿਆਨ ਕੀਤਾ, ਪਰ ਮੈਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਮੁਖ ਤੋਂ ਨਿਕਲੇ ਹੋਏ ਬਚਨ ਦੇ ਮੁਤਾਬਕ ਤਿਲਕਾ ਹੀ ਸਿੱਖ ਦਾ ਬਿਆਨ ਕਰਾਂਗਾ। ਉਸ ਨਗਰ ਦੇ ਵਿੱਚ ਤਿਲਕਾ ਸਿੱਖ ਰਹਿੰਦਾ ਸੀ। ਨਿਰ ਤਨ ਸਦ ਹੀ ਹਾਟ ਚਲਾਵੇ ਗੁਰ ਨਾਨਕ ਕਾ ਧਿਆਨ ਲਗਾਵੇ। ਗ੍ਰੰਥਾਕਾਰ ਜੀ ਲਿਖਦੇ ਨੇ ਉਹ ਤਿਲਕਾ ਸਿੱਖ ਬੜਾ ਗਰੀਬ ਸੀ, ਨਿਰਧਨ ਸੀ। ਉਹ ਇੱਕ ਦੁਕਾਨ ਕਰਕੇ ਆਪਣੇ ਘਰ ਦੀ ਰੋਜ਼ੀ ਰੋਟੀ ਨੂੰ ਚਲਾਉਂਦਾ ਸੀ, ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਹਮੇਸ਼ਾ ਧਿਆਨ ਮਨ ਦੇ ਵਿੱਚ ਉਹ ਧਾਰਨ ਕਰਕੇ ਰੱਖਦਾ ਸੀ। ਸਭ ਲੋਗਣ ਮਨ ਇਹ ਵਿਚਾਰਾ ਜੋਗੀ ਨਹੀਂ ਨੈਣ ਨਿਹਾਰਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਲੋਕਾਂ ਨੇ ਦੇਖਿਆ ਸਾਰਿਆਂ ਨੇ ਕਿ ਬਾਕੀ ਸਾਰਿਆਂ ਨੇ ਜਿੰਨੇ ਵੀ ਗੜ ਸ਼ੰਕਰ ਦੇ ਵਿਚ ਰਹਿਣ ਵਾਲੇ ਨੇ ਜਾਂ ਜਿਨ੍ਹਾਂ ਨੂੰ ਵੀ ਖਬਰ ਮਿਲੀ ਹੈ ਉਹਨਾਂ ਸਾਰਿਆਂ ਨੇ ਆਣ ਕੇ ਜੋਗੀ ਦਾ ਦਰਸ਼ਨ ਜ਼ਰੂਰ ਕੀਤਾ, ਪਰ ਇੱਕ ਭਾਈ ਤਿਲਕਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਐਸਾ ਸਿੱਖ ਹੈ ਜਿਨ੍ਹੇ ਜੋਗੀ ਦਾ ਦਰਸ਼ਨ ਅਜੇ ਤੱਕ ਨਹੀਂ ਕੀਤਾ। ਇਸ ਪ੍ਰਕਾਰ ਦੇ ਨਾਲ ਇੱਕ ਇਕੱਲਾ ਗੜ ਸ਼ੰਕਰ ਦੇ ਵਿਚ ਰਹਿਣ ਵਾਲਾ ਤਿਲਕਾ ਹੀ ਸਤਿਗੁਰਾਂ ਦਾ ਸਿੱਖ ਸੀ ਜਿਹੜਾ ਜੋਗੀ ਦਾ ਦਰਸ਼ਨ ਕਰਨ ਦੇ ਵਾਸਤੇ ਨਹੀਂ ਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਗੜ ਸ਼ੰਕਰ ਦੁਆਬੇ ਦੇ ਵਿਚ ਨਗਰ ਉਥੇ ਜੋਗੀ ਪਖੰਡ ਖਿੰਡਾਇਆ ਜੀ ਮੈਨੂੰ ਸ੍ਰੀ ਮੈਨੂੰ ਸ਼ਿਵ ਮਹਾਰਾਜ ਪ੍ਰਤੱਖ ਹੋਏ ਦੇਸ਼ ਵਿਚ ਢੰਡੋਰਾ ਫਿਰਾਇਆ ਜੀ ਸ਼ਿਵਾਂ ਵਰ ਦਿੱਤਾ ਮੈਨੂੰ ਖੁਸ਼ ਹੋ ਕੇ ਇਸ ਤਰ੍ਹਾਂ ਹੈ ਆਖ ਸੁਣਾਇਆ ਜੀ ਤੇਰੇ ਕਰੇ ਦੀਦਾਰ ਜੋ ਆਣ ਕਰਕੇ ਪਾਏ ਵਾਸ ਕੈਲਾਸ਼ ਜਤਾਇਆ ਜੀ ਅੰਨਾ ਦੇਸ ਉਸੇ ਪਾਸੇ ਉਲਟ ਪਿਆ ਉਸ ਧਨ ਬੇਅੰਤ ਕਮਾਇਆ ਜੀ ਲੋਕਾਂ ਤਾਈ ਮਿਲਣਾ ਸੀ ਕੈਲਾਸ਼ ਕਿਥੋਂ ਪੈਸਾ ਜੋਗੀ ਨੇ ਬਹੁਤ ਉਡਾਇਆ ਜੀ। ਉਸੇ ਪਿੰਡ ਸਤਿਗੁਰਾਂ ਦਾ ਸਿੱਖ ਰਹਿੰਦਾ, ਨਾਮ ਤਿਲਕਾ ਉਹਦਾ ਲਿਖਾਇਆ ਜੀ। ਗਿਆ ਉਹਨਾਂ ਜੋਗੀ ਦੇ ਦਰਸ਼ਨਾਂ ਨੂੰ, ਰੱਖ ਸਿਦਕ ਨਾ ਦਿਲ ਡੁਲਾਇਆ ਜੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰ ਰਹੇ ਨੇ ਕਿ ਸ਼ਿਵ ਜੀ ਨੇ ਵਰਦਾਨ ਕੋਈ ਨਹੀਂ ਸੀ ਦਿੱਤਾ, ਉਹਨੇ ਜਾਣ ਬੁੱਝ ਕੇ ਲੋਕਾਂ ਦੇ ਵਿੱਚ ਐਸੀ ਗੱਲ ਫੈਲਾ ਦਿੱਤੀ ਸੀ ਕਿ ਮੈਨੂੰ ਸ਼ਿਵ ਜੀ ਭਗਵਾਨ ਦੇ ਵੱਲੋਂ ਵਰਦਾਨ ਹੋਇਆ। ਦਰਅਸਲ ਉਹ ਟੋਂਗੀ ਸੀ, ਇੱਕ ਤਿਲਕਾ ਸਿੱਖ ਸੀ ਜਿਹੜਾ ਕਿ ਉਹਦਾ ਦਰਸ਼ਨ ਕਰਨ ਦੇ ਵਾਸਤੇ ਨਾ ਗਿਆ। ਇਹ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਮੈਂ ਪਹਿਲਾਂ ਵੀ ਤੁਹਾਡੇ ਚਰਨਾਂ ਦੇ ਵਿੱਚ ਐਸੀ ਬੇਨਤੀ ਕਰ ਚੁੱਕਾ ਕਿ ਕਿਸੇ ਗ੍ਰੰਥ ਦੇ ਵਿੱਚ ਭਾਵੇਂ ਕਿਸੇ ਵੀ ਪ੍ਰਕਾਰ ਦੇ ਨਾਲ ਲਿਖਿਆ ਹੋਵੇ, ਪਰ ਸਾਡੇ ਵਾਸਤੇ ਸਤਿਗੁਰੂ ਜੀ ਦਾ ਜਿਹੜਾ ਬਚਨ ਹੈ ਉਹ ਪ੍ਰਮਾਣਿਕ ਹੈ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਉਪਦੇਸ਼ ਦੇ ਵਿੱਚ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਵਾਕਿਆ ਹੀ ਜੋਗੀ ਨੂੰ ਸ਼ਿਵਜੀ ਭਗਵਾਨ ਨੇ ਦਰਸ਼ਨ ਦਿੱਤੇ ਸਨ, ਵਾਕਿਆ ਹੀ ਉਸ ਨੂੰ ਵਰਦਾਨ ਮਿਲਿਆ ਹੋਇਆ ਸੀ ਕਿ ਜਿਹੜਾ ਉਹਦਾ ਦਰਸ਼ਨ ਕਰੇਗਾ ਉਹਨੂੰ 1 ਸਾਲ ਦਾ ਸਵਰਗ ਨਸੀਬ ਹੋਵੇਗਾ। ਇਸ ਕਰਕੇ ਹੁਣ ਗ੍ਰੰਥਾਕਾਰ ਜੀ ਇਸ ਗੱਲ ਨੂੰ ਪ੍ਰਮਾਣ ਕਰਦੇ ਨੇ, ਪ੍ਰਮਾਣ ਦਿੰਦੇ ਨੇ ਕਿ ਵਰਦਾਨ ਮਿਲਿਆ। ਕਲਾਸ ਵਾਲੀ ਇਸ ਗੱਲ ਨੂੰ ਨਹੀਂ ਮੰਨਦੇ, ਉਹ ਕਹਿੰਦੇ ਨੇ ਕਿ ਝੂਠ ਹੀ ਉਸਨੇ ਟੋਂਗ ਬਣਾਇਆ ਸੀ। ਪਰ ਆਪਾਂ ਇਸੇ ਆਧਾਰ ਦੇ ਉੱਤੇ ਹੀ ਚੱਲਾਂਗੇ ਜਿਹੜਾ ਬਚਨ ਹੈ ਸਤਿਗੁਰੂ ਪ੍ਰਤਾਪ ਸਿੰਘ ਦਾ ਤੇ ਜਿਹੜਾ ਬਚਨ ਹੈ ਇਸ 6ਵੀਂ ਪਾਤਸ਼ਾਹੀ ਗ੍ਰੰਥ ਦਾ ਕਿ ਵਰਦਾਨ ਮਿਲਿਆ ਸੀ। ਪਰ ਹੁਣ ਗੱਲ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਸਾਰਿਆਂ ਨੇ ਆਣ ਕੇ ਦਰਸ਼ਨ ਕੀਤੇ, ਪਰ ਭਾਈ ਤਿਲਕਾ ਉਹਦੇ ਦਰਸ਼ਨਾਂ ਦੇ ਵਾਸਤੇ ਜੋਗੀ ਦੇ ਨਾ ਪਹੁੰਚਿਆ। ਕਵੀ ਜੀ ਬਿਆਨ ਕਰ ਰਹੇ ਨੇ ਕਿ ਲੋਕਾਂ ਸਾਰਿਆਂ ਨੇ ਦੇਖਿਆ ਕਿ ਬਾਕੀ ਤੇ ਸਾਰੇ ਆਏ ਨੇ, ਪਰ ਇੱਕ ਤਿਲਕਾ ਇੱਕ ਐਸਾ ਸਿੱਖ ਹੈ ਜਿਨੇ ਆਣ ਕੇ ਜੋਗੀ ਦਾ ਦਰਸ਼ਨ ਅਜੇ ਤੱਕ ਵੀ ਨਹੀਂ ਕੀਤਾ।
ਔਰ ਸਭੇ ਦਰਸ਼ਨ ਕਰ ਆਏ, ਸਵਰਗ ਬਰਸ ਮਨ ਇੱਛਤ ਪਾਏ।
ਲੋਕ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਸਾਰਿਆਂ ਨੇ ਆਣ ਕੇ ਜੋਗੀ ਦੇ ਦਰਸ਼ਨ ਕੀਤੇ ਨੇ, ਕਿਉਂਕਿ ਸਾਰਿਆਂ ਨੂੰ ਐਸਾ ਪ੍ਰਤੀਤ ਹੁੰਦਾ ਕਿ 1 ਸਾਲ ਦਾ ਜਿਹੜਾ ਸਵਰਗ ਹੈ ਉਹ ਸਾਨੂੰ ਮਿਲੇਗਾ ਜੋਗੀ ਦਾ ਦਰਸ਼ਨ ਕਰਨ ਦੇ ਨਾਲ।
ਚਲਤ ਬਾਤ ਇਹ ਠਾਂ ਗਈ, ਜੋਗੀ ਕੇ ਨਿਕਟਾਏ, ਔਰ ਸਭੇ ਦਰਸ਼ਨ ਕੀਓ, ਤਿਲਕ ਨਾ ਦਰਸ਼ਨ ਆਏ।
ਆਖਿਰਕਾਰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਚਲਦਿਆਂ ਚਲਦਿਆਂ ਇਹ ਜਿਹੜੀ ਗੱਲ ਸੀ ਇਹ ਜੋਗੀ ਦੇ ਕੰਨਾਂ ਦੇ ਤੱਕ ਵੀ ਅੱਪੜ ਗਈ ਹੈ। ਜੋਗੀ ਨੂੰ ਪਤਾ ਲੱਗਾ ਕਿ ਹੋਰ ਤੇ ਸਾਰਿਆਂ ਨੇ ਦੂਰਾਂ ਦੂਰਾਂ ਤੋਂ ਆਣ ਕੇ ਤੁਹਾਡਾ ਦਰਸ਼ਨ ਕੀਤਾ, ਸਵਰਗ ਦੀ ਇੱਛਾ ਨੂੰ ਮਨ ਦੇ ਵਿੱਚ ਧਾਰਨ ਕਰਕੇ, ਪਰ ਇੱਕ ਸਿੱਖ ਰਹਿੰਦਾ ਹੈ ਉਹਦਾ ਨਾਮ ਤਿਲਕਾ ਹੈ, ਉਹ ਤੁਹਾਡੇ ਦਰਸ਼ਨਾਂ ਦੇ ਵਾਸਤੇ ਅਜੇ ਤੱਕ ਨਹੀਂ ਆਇਆ, ਭਾਵੇਂ ਕਿ ਉਹਨੂੰ ਸਾਰਾ ਹੀ ਵਰਦਾਨ ਦਾ ਪਤਾ ਹੈ।
ਜੋਗੀ ਸੁਣ ਮਨ ਬਿਸਮੈ ਪਾਇਓ, ਮਾਨਖ ਤਿਸ ਕੀ ਔਰ ਪਠਾਇਓ।
ਜਦੋਂ ਜੋਗੀ ਨੂੰ ਐਸੀ ਖਬਰ ਮਿਲੀ ਹੈ ਤੇ ਜੋਗੀ ਬਹੁਤ ਜ਼ਿਆਦਾ ਗੱਲ ਨੂੰ ਸੁਣ ਕੇ ਹੈਰਾਨ ਹੋਇਆ, ਉਸ ਵੇਲੇ ਫਿਰ ਕੁਝ ਵਿਚਾਰ ਕੇ ਜੋਗੀ ਨੇ ਆਪਣਾ ਇੱਕ ਜਿਹੜਾ ਚੇਲਾ ਸੀ ਉਹਨੂੰ ਭਾਈ ਤਿਲਕੇ ਦੇ ਕੋਲ ਭੇਜਿਆ।
ਜਾਏ ਤੈਨੇ ਅਸ ਬਾਤ ਉਚਾਰੀ, ਬੁਲਾਇਓ ਜੋਗੀ ਕਰੋ ਤਿਆਰੀ।
ਜੋਗੀ ਦਾ ਚੇਲਾ ਭਾਈ ਤਿਲਕੇ ਦੇ ਘਰ ਪਹੁੰਚਿਆ, ਆਣ ਕੇ ਭਾਈ ਤਿਲਕੇ ਨੂੰ ਇਸ ਪ੍ਰਕਾਰ ਦੇ ਨਾਲ ਕਹਿੰਦਾ ਕਿ ਚੱਲੋ ਮੇਰੇ ਨਾਲ ਚੱਲੋ, ਜਿਹੜੇ ਜੋਗੀ ਨੇ ਮਹਾਰਾਜ ਨੇ ਉਹ ਤੁਹਾਨੂੰ ਬੁਲਾ ਰਹੇ ਨੇ, ਛੇਤੀ ਦੇ ਨਾਲ ਮੇਰੇ ਨਾਲ ਤੁਸੀਂ ਚੱਲੋ।
ਕਹਾ ਤਿਲਕ ਜੋ ਦਰਸ਼ਨ ਕਰੇ, ਬਰਸ ਇੱਕ ਸਵਰਗ ਦ੍ਰਿਸ਼ ਟਰੇ।
ਅੱਗੋਂ ਫਿਰ ਉਸ ਜੋਗੀ ਦੇ ਚੇਲੇ ਨੂੰ ਭਾਈ ਤਿਲਕੇ ਨੇ ਆਖਿਆ, ਕਹਿੰਦਾ ਕਿ ਜਿਹੜਾ ਵੀ ਜੋਗੀ ਦਾ ਇੱਕ ਵਾਰੀ ਦਰਸ਼ਨ ਕਰ ਲੈਂਦਾ ਜਿਹੜਾ ਉਹਦੇ ਮੱਥੇ ਲੱਗ ਜਾਂਦਾ ਓਹਨੂੰ ਇੱਕ ਸਾਲ ਦਾ ਸਵਰਗ ਮਿਲਦਾ ਹੈ। ਐਸਾ ਸ਼ਿਵ ਜੀ ਦੇ ਵੱਲੋਂ ਵਰਦਾਨ ਉਸ ਨੂੰ ਮਿਲਿਆ ਹੋਇਆ।
ਸਵਰਗ ਚ ਹਮਰੇ ਮਨ ਨਾਹੀਂ, ਕਿਹ ਕਾਰਨ ਹਮ ਤਿਸ ਪੈ ਜਾਹੀ।
ਜੋਗੀ ਦੇ ਚੇਲੇ ਨੂੰ ਭਾਈ ਤਿਲਕਾ ਕਹਿੰਦਾ ਕਿ ਸਵਰਗ ਲੈਣ ਦੀ ਜਿਹੜੀ ਇੱਛਾ ਹੈ ਉਹ ਰਤਾ ਭਰ ਵੀ ਮੇਰੇ ਮਨ ਦੇ ਵਿੱਚ ਨਹੀਂ ਹੈ, ਮੈਨੂੰ ਸਵਰਗ ਨਹੀਂ ਚਾਹੀਦਾ। ਭਾਈ ਤਿਲਕਾ ਕਹਿੰਦਾ ਕਿ ਜੇਕਰ ਮੈਨੂੰ ਸਵਰਗ ਨਹੀਂ ਚਾਹੀਦਾ ਤੇ ਫਿਰ ਮੈਨੂੰ ਕੀ ਲੋੜ ਹੈ ਜੋਗੀ ਦੇ ਕੋਲ ਜਾਣ ਦੀ, ਮੈਂ ਤੇ ਜੋਗੀ ਦੇ ਮੱਥੇ ਨਹੀਂ ਲੱਗਾਂਗਾ।
ਐਸੇ ਸੁਣ ਨਰ ਮੁੜ ਗਇਓ ਜੋਗੀ ਕੇ ਨਿਕਟਾਰ, ਮਹਾਰਾਜ ਐਸੇ ਕਹੇ ਸਵਰਗ ਨਾ ਇਛ ਹਮਾਰ।
ਭਾਈ ਤਿਲਕੇ ਦੇ ਬਚਨਾਂ ਨੂੰ ਸੁਣ ਕੇ ਜੋਗੀ ਦਾ ਚੇਲਾ ਵਾਪਸ ਮੁੜ ਗਿਆ। ਜੋਗੀ ਦੇ ਕੋਲ ਜਾ ਕੇ ਚੇਲਾ ਜੋਗੀ ਦਾ ਕਹਿੰਦਾ ਕਿ ਮਹਾਰਾਜ ਉਸ ਤਿਲਕੇ ਨੇ ਆਖਿਆ ਕਿ ਮੇਰੇ ਮਨ ਦੇ ਵਿੱਚ ਸਵਰਗ ਲੈਣ ਦੀ ਇੱਛਾ ਨਹੀਂ ਹੈ, ਇਸ ਕਰਕੇ ਮੈਂ ਜੋਗੀ ਦਾ ਜਾ ਕੇ ਦਰਸ਼ਨ ਨਹੀਂ ਕਰਨਾ।
ਤਵ ਜੋਗੀ ਨਰ ਔਰ ਪਠਾਇਓ, ਸੋਪੀ ਸੁਣ ਐਸੇ ਮੁੜ ਆਇਓ।
ਦੁਬਾਰਾ ਇੱਕ ਹੋਰ ਚੇਲੇ ਨੂੰ ਜੋਗੀ ਨੇ ਦੁਬਾਰਾ ਭਾਈ ਤਿਲਕੇ ਦੇ ਕੋਲ ਭੇਜਿਆ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਉਹ ਵੀ ਉਸੇ ਪ੍ਰਕਾਰ ਦੇ ਨਾਲ ਇਨਕਾਰ ਦਾ ਸ਼ਬਦ ਸੁਣ ਕੇ ਭਾਈ ਤਿਲਕੇ ਤੋਂ ਵਾਪਸ ਮੁੜ ਕੇ ਆ ਗਿਆ, ਉਹਨੂੰ ਵੀ ਤਿਲਕੇ ਨੇ ਹਾਂ ਨਾ ਕੀਤੀ।
ਤਵ ਜੋਗੀ ਨਰ ਤ੍ਰਿਤੀਆ ਪਠਾਇਸ, ਇਹ ਬਿਦ ਤਾਂ ਕੇ ਬਚਨ ਸਿਖਾਇਸ।
ਇਸ ਤੋਂ ਬਾਅਦ ਜੋਗੀ ਨੇ ਤੀਜੀ ਵਾਰੀ ਆਪਣੇ ਇੱਕ ਹੋਰ ਚੇਲੇ ਨੂੰ ਭੇਜਿਆ ਤੇ ਉਸ ਚੇਲੇ ਨੂੰ ਇੱਕ ਸੰਦੇਸ਼ਾ ਦਿੱਤਾ ਹੈ ਇਸ ਪ੍ਰਕਾਰ ਦੇ ਨਾਲ।
ਔਰ ਬਰਸ ਨਰ ਸਵਰਗ ਪੁਗਾਵੇ, ਇੰਦਰ ਰਾਜ ਹਮ ਤੋਹੇ ਦਿਵਾਵੇ।
ਆਪਣੇ ਚੇਲੇ ਨੂੰ ਜੋਗੀ ਕਹਿੰਦਾ ਕਿ ਹੁਣ ਤੂੰ ਤਿਲਕੇ ਨੂੰ ਜਾ ਕੇ ਐਸਾ ਆਖਣਾ ਕਿ ਹੋਰ ਤੇ ਲੋਕ ਜਿਹੜੇ ਮੇਰਾ ਦਰਸ਼ਨ ਕਰਦੇ ਨੇ ਉਹਨਾਂ ਨੂੰ ਇੱਕ ਸਾਲ ਦਾ ਜਿਹੜਾ ਸਵਰਗ ਹੈ ਉਹ ਮਿਲਦਾ, ਪਰ ਜੇਕਰ ਤਿਲਕਾ ਮੇਰੇ ਦਰਸ਼ਨ ਕਰਨ ਦੇ ਵਾਸਤੇ ਆਵੇਗਾ ਤੇ ਮੈਂ ਇੰਦਰ ਦਾ ਜਿਹੜਾ ਰਾਜ ਹੈ ਉਸ ਤਿਲਕੇ ਨੂੰ ਦਿਵਾ ਦਿਆਂਗਾ, ਸ਼ਿਵਜੀ ਭਗਵਾਨ ਦੇ ਚਰਨਾਂ ਦੇ ਵਿੱਚ ਅਰਜ ਕਰਕੇ।
ਆਏ ਦਰਸ ਤੁਮ ਹਮਰਾ ਪਾਵੋ, ਬਣੋ ਸਕਰ ਤੁਮ ਸਵਰਗ ਪੁਗਾਵੋ।
ਜੋਗੀ ਕਹਿੰਦਾ ਕਿ ਜਾ ਕੇ ਮੇਰੇ ਵੱਲੋਂ ਆਖ ਤੂੰ ਤਿਲਕੇ ਨੂੰ ਕਿ ਇੱਕ ਵਾਰੀ ਆਣ ਕੇ ਮੇਰਾ ਦਰਸ਼ਨ ਕਰੇ ਤੇ ਮੇਰਾ ਦਰਸ਼ਨ ਜਦੋਂ ਕਰੇਗਾ ਤੇ ਮੈਂ ਉਸ ਨੂੰ ਸੱਕਰ ਬਣਾ ਦਿਆਂਗਾ, ਕਿਉਂਕਿ ਇੰਦਰ ਨੂੰ ਸੱਕਰ ਵੀ ਆਖਿਆ ਜਾਂਦਾ ਹੈ, ਬਹੁਤ ਸਾਰੇ ਰਾਜੇ ਇੰਦਰ ਦੇ ਨਾਮ ਨੇ। ਕਹਿੰਦਾ ਕਿ ਮੈਂ ਉਸ ਨੂੰ ਇੰਦਰ ਰਾਜਾ ਬਣਾ ਦਿਆਂਗਾ ਤੇ ਸਦੀਵੀ ਤੌਰ ਦੇ ਉੱਤੇ ਉਹ ਸਵਰਗ ਦੇ ਰਾਜ ਨੂੰ ਭੋਗੇਗਾ, ਕਿਉਂਕਿ ਸਵਰਗਾਂ ਦੇ ਵਿੱਚ ਹਮੇਸ਼ਾ ਰਾਜਾ ਇੰਦਰ ਰਹਿੰਦਾ।
ਤਿਲਕ ਪਾਸ ਸੋ ਨਰ ਆਇਓ, ਐਸੇ ਕਹਾ ਸੁਣਾਏ, ਤੋਹਿ ਪੁਰੰਦਰ ਕਰਤ ਹੋ ਜੋਗੀ ਦਰਸ਼ਨ ਪਾਏ।
ਜੋਗੀ ਦੇ ਚੇਲੇ ਨੇ ਜੋਗੀ ਦੀਆਂ ਗੱਲਾਂ ਨੂੰ ਯਾਦ ਕੀਤਾ, ਆਣ ਕੇ ਤਿਲਕੇ ਦੇ ਕੋਲ ਪਹੁੰਚਿਆ। ਤਿਲਕੇ ਨੂੰ ਆਣ ਕੇ ਜੋਗੀ ਦਾ ਚੇਲਾ ਕਹਿੰਦਾ ਤੋਹੇ ਪੁਰੰਦਰ ਕਰਤ ਹੈ, ਤੈਨੂੰ ਪੁਰੰਦਰ ਬਣਾ ਦੇਗਾ, ਤੈਨੂੰ ਰਾਜਾ ਇੰਦਰ ਬਣਾ ਦੇਗਾ। ਜੋਗੀ ਨੇ ਆਖਿਆ ਬਸ ਇੱਕ ਵਾਰੀ ਆਣ ਕੇ ਮੇਰਾ ਦਰਸ਼ਨ ਕਰੇ।
ਤਿਲਕ ਤਬੇ ਯੋ ਬਾਤ ਉਚਾਰੀ, ਸਵਰਗ ਰਾਜ ਨਹੀਂ ਚਾਹ ਹਮਾਰੀ।
ਤਿਲਕੇ ਨੇ ਆਖਿਆ ਕਿ ਬਾਰ ਬਾਰ ਮੈਂ ਸਿਰਫ ਤੁਹਾਨੂੰ ਇਹੀ ਗੱਲ ਬਿਆਨ ਕਰ ਰਿਹਾ ਕਿ ਮੈਨੂੰ ਸਵਰਗ ਦਾ ਰਾਜ ਲੈਣ ਦੀ, ਮੈਨੂੰ ਸਵਰਗ ਦੀ ਕੋਈ ਇੱਛਾ ਨਹੀਂ। ਜੇਕਰ ਹੁਣ ਜੋਗੀ ਕਹਿੰਦਾ ਕਿ ਸਵਰਗ ਦਾ ਰਾਜ ਲੈ ਦਿਆਂਗਾ, ਮੈਂ ਇੰਦਰ ਬਣਾ ਦਿਆਂਗਾ, ਤੇ ਕਹਿੰਦਾ ਕਿ ਮੈਨੂੰ ਸਵਰਗ ਦਾ ਰਾਜਾ ਬਣਨ ਦੀ ਵੀ ਕੋਈ ਚਾਹ ਨਹੀਂ ਹੈ, ਇਸ ਕਰਕੇ ਮੈਂ ਕਿਉਂ ਜਾਵਾਂ।
ਸਵਰਗ ਰਾਜ ਜੋ ਮਨ ਮੇ ਲਿਆਵੋ, ਤਵ
जोगी का दर्शन पावो।
भाई तिलका कहिंदा है कि स्वर्ग दा राज लैण दी जेकर मेरे मन दे विच इच्छा होवे तां ते जोगी दा जाके मैं दर्शन करां, पर जेकर मैं स्वर्ग दा राज भी लैण दे वास्ते तैयार नहीं हां ते फिर मैनू की जान दी लोड़ है जोगी दे कोल।
हमरो जान ताम गोर केरे कई स्वर्ग जेह चरण बसेरे।
भाई तिलका कहिंदा कि मैं स्वर्गां दे विच नहीं जाना। भाई तिलका कहिंदा कि मैं ते उस जगह ते जाना जेड़ा ताम है जेड़ा घर है सतगुरु सच्चे पातशाह जी दा। कई स्वर्ग जेह चरण सरेवे ओ सतगुरु दा सच खंड ओदा घर इना वड्डा बेअंत है के कई जड़े करोड़ा स्वर्ग ने ओ भी ओदे चरणा दी सेवा करदे ने। मैं ते उस गुरु दे चरणा दे विच जाना है, मैनू स्वर्ग दी कोई लोड़ नहीं। जिस प्रकार दे नाल गुरबाणी दे विच पाठ होंदा है, कई बैकुंठ नाही लवै लागे, अनेका बैकुंठ गुरु दे दर्शन दी बराबरी नहीं कर सकदे, क्योंकि ऐसा ही गुरबाणी दे विच बयान कीता है, मुक्त बपड़ी पी ज्ञानी त्यागे। जेडे ज्ञानी पुरुष ने ओह ते मुक्ति नू ठुकरा देंदे ने, परमात्मा दे नाल जदों सांझ पा लेंदे ने ओह फिर मुक्ति नू बड़ी छोटी ते निमानी चीज समझदे ने। इसे प्रकार दे नाल हुण जेड़ा भाई तिलका है ओह कहिंदा कि मैनू स्वर्ग दी लोड़ नहीं है, मैं ते सतगुरु सच्चे पातशाह जी दे सच्चे दरबार दे विच पहुंचना है, क्योंकि स्वर्ग उस दी बराबरी दा नहीं।
जोगी दर्श स्वर्ग नर पावे एह ते हम नहीं दर्शन जावे।
भाई तिलका कहिंदा है कि सारे लोकां दा ऐसा कहना है कि जेड़ा जोगी दा दर्शन करदा है ओनू एक साल दा स्वर्ग मिलदा है, इस करके मैं ते जोगी दे मत्थे नहीं लगना, किते ऐसा ना होवे कि मैं जोगी दे मत्थे लगा ते मैनू एक साल दा स्वर्ग मिल जावे, क्योंकि सतगुरु प्रताप सिंह सच्चे पातशाह जी अपने श्री मुख तो अपने उपदेश दे विच वचन करदे ने कि भाई तिलके ने आख्या कि मैं एक दिन भी अपने गुरु दे कोलों दूर नहीं जाना चाहुंदा ते मैं फिर इन्ने वरा तक क्यों जावां गुरु तो दूर। सतगुरु प्रताप सिंह जी अपने उपदेश दे विच ऐसा भी जिक्र करदे ने कि जोगी ने संदेशा कल्या सी कि बाकियां नूं एक साल दा स्वर्ग मिलदा है, जे भाई तिलका मेरे दर्शना दे वास्ते आएगा 1000 साल दा मैं स्वर्ग लै देवांगा। सतगुरु प्रताप सिंह जी कहिंदे ने कि तिलके ने आख्या जेड़ा एक साल दी कैद नहीं कटनी चाहुंदा ओ 100 साल दी कैद जां 1000 साल दी कैद क्यों कटेगा। मैं अपने गुरु तो एक छिन पर भी दूर नहीं जाना चाहुंदा। इस प्रकार दे नाल तिलके ने उस तीसरे आए हुए जोगी दे चेले नूं भी जवाब दे दिता।
तिलक बचन ऐसे सुने तृतीया पुरख फिराए, जोगी प्रति ऐसे कहा नहीं सुदर्श दिखाए।
तीजे मनुख नू जदों फेरिया ओने जदों जाके जोगी नू आख्या के बड़ा कुछ आख्या पर तिलका नहीं मनदा। जोगी नू जाके जदों आख्या ते फिर
जोगी प्रति ऐसा कहा नहीं सो दर्श दिखाए।
जोगी नू जाके जोगी दे चेले ने आख्या के बड़िया गल्ला आखिया ने पाई तिलके नू, पर तेरा दर्शन करने दे वास्ते ओ तिलका तैयार नहीं हुंदा।
जोगी मन में एह विचारे नहीं आवे वो निकट हमारे।
जोगी ने अपने मन दे विच विचार कीती है कि इन्ना दृढ़ विश्वासी आदमी है कि जेड़ा इन्ना कुछ कहण दे बावजूद भी मेरे दर्शना दे वास्ते आउणा नहीं लोड़दा।
क्या मन तां के आई बात हम चल देखे ते बखे आत।
जोगी सोचदा कि आखिरकार केड़ा दृढ़ पक्का भरोसा है
ਜਿਹੜਾ ਓਹਨੇ ਆਪਣੇ ਮਨ ਦੇ ਵਿਚ ਬੱਧਾ ਹੋਇਆ। ਇਸ ਕਰਕੇ ਜੋਗੀ ਸੋਚਦਾ ਕਿ ਮੈਨੂੰ ਆਪ ਜਾ ਕੇ ਦੇਖਣਾ ਚਾਹੀਦਾ ਪ੍ਰਗਟ ਰੂਪ ਦੇ ਵਿਚ। ਇਸ ਕਰਕੇ ਜੋਗੀ ਫਿਰ ਆਪ ਤੁਰ ਗਿਆ, ਆਪ ਤੁਰ ਪਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਕੌਡੀਆਂ ਕੌਡੀਆਂ ਦੇ ਉੱਤੇ, ਪੈਸੇ ਪੈਸਿਆਂ ਦੇ ਉੱਤੇ ਜਿਹੜੇ ਲੋਕ ਭੁੱਲੇ ਫਿਰਦੇ ਨੇ, ਤੇ ਜੇਕਰ ਉਹਦੇ ਸਾਹਮਣੇ ਬੇਅੰਤ ਧਨ ਰੱਖਿਆ ਤੇ ਫਿਰ ਵੀ ਨਾ ਡੋਲਿਆ, ਤੇ ਫਿਰ ਜੋਗੀ ਨੇ ਸਮਝਿਆ ਕਿ ਵਾਕਿਆ ਹੀ ਕੋਈ ਗੱਲ ਬਾਤ ਹੈ। ਇਸ ਕਰਕੇ ਜੋਗੀ ਫਿਰ ਆਪ ਤੁਰ ਪਿਆ ਭਾਈ ਤਿਲਕੇ ਨੂੰ ਮਿਲਣ ਦੇ ਵਾਸਤੇ। ਤਬ ਜੋਗੀ ਆਪਣ ਚਲ ਆਵਾ, ਆਇਓ ਜੋਗੀ ਤਿਲਕ ਸੁਣਾਵਾ। ਉਸ ਵੇਲੇ ਫਿਰ ਜੋਗੀ ਆਪ ਉੱਠ ਕੇ ਤੁਰ ਪਿਆ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੂਜੇ ਪਾਸੇ ਕਿਸੇ ਨੇ ਆਣ ਕੇ ਭਾਈ ਤਿਲਕੇ ਨੂੰ ਖਬਰ ਦਿੱਤੀ ਹੈ ਕਿ ਜੋਗੀ ਤੈਨੂੰ ਮਿਲਣ ਦੇ ਵਾਸਤੇ ਤੁਰਿਆ ਆ ਰਿਹਾ। ਕਿਵਾੜ ਹਟੀ ਕੇ ਤਬ ਜੜ ਦੀਨੇ, ਪੀਤਰ ਬੈਠ ਧਿਆਨ ਗੁਰ ਕੀਨੇ। ਇਸ ਤੋਂ ਪਹਿਲਾਂ ਕਿ ਜੋਗੀ ਤਿਲਕੇ ਦੇ ਘਰ ਪਹੁੰਚਦਾ, ਉਹਨੇ ਆਪਣੀ ਦੁਕਾਨ ਜਿਹੜੀ ਘਰ ਤੋਂ ਬਾਹਰ ਵਾਰ ਬਣਾਈ ਹੋਈ ਸੀ, ਉਹਦੇ ਤਖਤਿਆਂ ਨੂੰ ਬੰਦ ਕਰ ਦਿੱਤਾ, ਪੂਰੇ ਪ੍ਰਕਾਰ ਦੇ ਨਾਲ ਉਹਨੂੰ ਭੇੜ ਦਿੱਤਾ, ਤਖਤਿਆਂ ਨੂੰ ਬੂਹਾ ਬੰਦ ਕਰ ਲਿਆ। ਭੀਤਰ ਬੈਠ ਧਿਆਨ ਗੁਰ ਕੀਨੇ, ਅੰਦਰ ਬੈਠ ਕੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਧਿਆਨ ਨੂੰ ਧਾਰਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸ੍ਰੀ ਮੁਖ ਤੋਂ ਆਪਣੇ ਉਪਦੇਸ਼ ਦੇ ਵਿਚ ਐਸਾ ਬਚਨ ਕਰਦੇ ਨੇ ਕਿ ਗਰੀਬ ਆਦਮੀ ਸੀ, ਝੀਥਾਂ ਸਨ ਉਹਦੇ ਦਰਵਾਜੇ ਦੇ ਵਿਚ, ਉਹਦੇ ਵਿਚ ਵੀ ਲੀਰਾਂ ਦੇ ਦਿੱਤੀਆਂ, ਬੰਦ ਕਰ ਦਿੱਤਾ ਤਾਂ ਕਿ ਮੈਂ ਜੋਗੀ ਦੇ ਮੱਥੇ ਨਾ ਲੱਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੋਗੀ ਸ਼ਿਵਜੀ ਮਹਾਂਪੁਰਖ ਨੇ ਉਹਨਾਂ ਨੇ ਵਰਦਾਨ ਦਿੱਤਾ ਹੈ, ਇਸ ਕਰਕੇ ਜੇ ਮੈਂ ਜੋਗੀ ਦੇ ਮੱਥੇ ਲੱਗ ਗਿਆ ਤੇ ਫਿਰ ਮੈਨੂੰ ਇੱਕ ਸਾਲ ਦੇ ਵਾਸਤੇ ਸਵਰਗ ਦੇ ਵਿਚ ਜਾਣਾ ਪਵੇਗਾ। ਬੂਹਾ ਬੰਦ ਕਰਕੇ ਜਿਹੜੀਆਂ ਝੀਥਾਂ ਸਨ ਉਹਨਾਂ ਦੇ ਵਿਚ ਤਿਲਕੇ ਨੇ ਲੀਰਾਂ ਫਸਾ ਦਿੱਤੀਆਂ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਲੱਗਾ ਅੰਦਰ ਬਹਿ ਕੇ।
ਤਬ ਜੋਗੀ ਆਵਤ ਪਾਇਓ, ਦੇਖੇ ਜੜੇ ਕਿਵਾੜ, ਤਹਾਂ ਬੈਠ ਮੁਖ ਸੋ ਕਹਾ, ਹਮਕੋ ਦੇਹੋ ਦੀਦਾਰ।
ਇੰਨੇ ਚਿਰ ਨੂੰ ਜੋਗੀ ਉਹਦੇ ਲਾਗੇ ਪਹੁੰਚ ਗਿਆ ਹੈ ਦਰਵਾਜੇ ਦੇ, ਕੀ ਦੇਖਿਆ ਕਿ ਜੋਗੀ ਦਾ ਦਰਸ਼ਨ ਨਹੀਂ ਕਰਨਾ ਚਾਹੁੰਦਾ ਤਿਲਕਾ, ਉਹਨੇ ਆਪਣੇ ਘਰ ਦੇ ਦਰਵਾਜੇ ਬੰਦ ਕਰ ਲਏ ਨੇ। ਕਵੀ ਜੀ ਲਿਖਦੇ ਨੇ ਕਿ ਬਾਹਰ ਦਰਵਾਜੇ ਦੇ ਬੈਠ ਕੇ ਫਿਰ ਆਪਣੇ ਮੁਖ ਤੋਂ ਆਪਣੇ ਮੂੰਹ ਤੋਂ ਜੋਗੀ ਨੇ ਕਹਿਣਾ ਸ਼ੁਰੂ ਕੀਤਾ, ਹਮਕੋ ਦੇਹ ਦੀਦਾਰ, ਹੇ ਭਾਈ ਤਿਲਕਿਆ, ਤੂੰ ਮੇਰਾ ਦਰਸ਼ਨ ਨਹੀਂ ਕਰਨਾ ਪਰ ਮੈਂ ਤੇਰਾ ਦਰਸ਼ਨ ਕਰਨਾ ਚਾਹੁੰਦਾ, ਦਰਵਾਜਾ ਖੋਲ ਤੇ ਮੈਨੂੰ ਦਰਸ਼ਨ ਦੇ। ਇਸ ਪ੍ਰਕਾਰ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਕੀਤੀ ਪਾਸ ਜੋਗੀ ਕਿਸੇ ਚੁਗਲੀ ਜਾ, ਤਿਲਕਾ ਖਤਰੀ ਨਹੀਂ ਚੱਲ ਆਇਆ ਜੀ, ਭੇਜੇ ਆਦਮੀ ਨਾਲ ਹੰਕਾਰ ਜੋਗੀ, ਭਾਈ ਤਿਲਕੇ ਤਾਈ ਬੁਲਾਇਆ ਜੀ। ਉਸ ਆਖਿਆ ਮੇਰਾ ਕੀ ਕੰਮ ਉਥੇ, ਸਭ ਕੁਝ ਮੈਂ ਗੁਰਾਂ ਤੋਂ ਪਾਇਆ ਜੀ। ਜੋਗੀ ਸੁਣ ਕੇ ਬੜਾ ਹੈਰਾਨ ਹੋਇਆ, ਆਇਆ ਚੱਲ ਕੇ ਮਾਣ ਗਵਾਇਆ ਜੀ। ਬੰਦ ਤਿਲਕੇ ਨੇ ਬੂਹਾ ਕਰ ਲਿਆ, ਨਾ ਜੋਗੀ ਨੂੰ ਮੂੰਹ ਦਿਖਾਇਆ ਜੀ। ਜੋਗੀ ਬੇਨਤੀ ਕਰੇ ਕਰਤਾਰ ਸਿੰਘਾ, ਕਿਉਂ ਤੂੰ ਆਪਣਾ ਆਪ ਛੁਪਾਇਆ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜੋਗੀ ਫਿਰ ਦਰਵਾਜੇ ਤੋਂ ਬਾਹਰ ਬੈਠ ਕੇ ਬੇਨਤੀ ਕਰਨ ਲੱਗਾ, ਆਪਣਾ ਆਪ ਤੂੰ ਕਿਉਂ ਮੇਰੇ ਤੋਂ ਛੁਪਾ ਰਿਹਾ, ਦਰਵਾਜਾ ਖੋਲ ਤੇ ਮੈਨੂੰ ਦਰਸ਼ਨ ਦੇ।
ਤਿਲਕ ਪੀਤਰ ਤੇ ਬਾਤ ਸੁਣਾਈ,
तुमरे दर्श स्वर्ग नर जाई।
जोगी ने आख्या दरवाजा खोल बाहर निकल, अगों फिर अंदरों ही तिलके ने आख्या है कहिंदा के मैं सुनया के तेरा दर्शन करन दे नाल लोक एक साल तक स्वर्ग दे विच पै जांदे ने।
स्वर्ग भोग नहीं चाह हमारे, हम जाना गुरपुरु गुरपुरी अपारे।
इस करके जोगी मैं ते स्वर्ग दे विच जाना नहीं चाहुंदा, मेरे मन दे विच इच्छा नहीं है कि मैं स्वर्गा दे सुखा नू जाके भोगा। मैं ते पहला भी तेरे चेलिया नू ए गल कह चुका है कि मैं ते सतगुरां दे चरणा दे विच उन्हां दी पुरी दे विच जाना है, मैं स्वर्गा दे विच नहीं जाना।
शिव के बचन नाक तुम दर्शन, पांता ते करन दर्शन परसन।
शिव जी ने वरदान दिता तेनू तेरे सामने दर्शन दे के, इस करके मैं ते तेरा दर्शन नहीं परसना, मैं ते तेरा दर्शन नहीं करना।
दोह बेड़ी को पार न परई, एक बेड़ी निश्चय नर तरही।
इस तो अलावा भाई तिलका कहिंदा है कि जेड़े विद्वान पुरुष ने जेड़े सियाने आदमी ने वो ऐसे ऐसा बयान करदे ने कि दो बेड़ियां दे विच पैर नहीं रखना चाहिदा, एक बेड़ी दे विच मनुख सवार रवे ते फिर वो पार हो जांदा है, पर जेड़ा मनुख दोवां बेड़ियां दे विच एक एक लत्थ रखदा है वो फिर डुब जांदा है, वो पार नहीं लंघदा। इस करके मैं निश्चित रूप दे विच सतगुरु दे चरणा दे नाल जुड़िया होया ते मैं हुण दूजी बेड़ी दे विच पैर नहीं रखना। इस प्रकार दियां जिहड़ियां गल्लां सी उस वेले भाई तिलके ने जोगी नूं आखिया।
तेरा वेखिया मूह कैलाश मिलदा, उस थां तों ओ थां तां सानू दरकार नहीं, जिन्ना भूता सप्पा बिना बांदरां दे उथे कोई वस्तु होर सार नहीं। साडे गुरां दे मुक्ति खड़ी दर ते ओ भी ज्ञानियां नू अंगीकार नहीं, अमृत सर उत्तों पंछी उड देवी जांदे लंग जमदे दूजी वार नहीं। बूहे खुले बैकुंठ दे हर वेले सिखां ताई अटका विचार नहीं, यों सुन दे सार करतार सिंगा रहा जोगी दा मान हंकार नहीं।
भाई तिलका कहिंदा है कि कैलाश, कैलाश ओ पहाड़ है, मन्या जांदा है कि कैलाश दे पहाड़ दे उते शिवजी भगवान दा वास है। कहिंदा है कि जेड़ा साडा नगर है सतगुरां दा वसाया होया अमृतसर ओ इन्ना पवित्र है कि ओदे उत्तों जे कोई पंछी भी उड के लंघ जांदा है ओ भी दूजी वारी जमदा नहीं है, ओदा पार उतारा हो जांदा है। मैं उस दरबार दे विच भी जाके दर्शन कर सकदा है। इस तों इलावा साडे वास्ते सिखां दे वास्ते सतगुरां ने जेडे बैकुंठ दे बूहे ने ओ हमेशा खोल के रखे हुए ने, सानू कोई जान तो रोक नहीं सकदा। इस करके मैं बूहा नहीं खोलना, मैं तेरे मत्थे नहीं लगना। कवि करतार सिंह जी कलास वाली लिखते ने कि जदों भाई तिलके ने इस तरह दियां गल्लां आखियां ते जोगी दा मान हंकार उसे वेले चूर चूर हो गया, टूट गया।
मैं श्री गुर को सिख हां, श्री गुर दर्शन जाऊं, तब जोगी पूछत पायो कहो निज गुर को नाऊं।
उस वेले भाई तिलका कहिंदा कि मैं ते सतगुरु जी दा सिख हां, मैं अपने सतगुरु अर्जन दे दर्शन करन दे वास्ते ही जदों जावांगा उदों जावांगा। जदों इस तरह दियां गल्लां कीतियां ते फिर जोगी पुछदा है बाहर बैठा होया है कि तेरे गुरु दा नां की है।
तिलक कहा प्रव अंतर जामी, श्री गुर नानक नाओ स्वामी।
ते तिलका अंदर बैठा सवालां दे जवाब दिंदा, बाहर बैठा जोगी सवाल करदा। जोगी ने सवाल कीता तेरे गुरु दा नां की है,
ਅੱਗੋਂ ਫਿਰ ਤਿਲਕਾ ਕਹਿੰਦਾ ਕਿ ਮੇਰੇ ਗੁਰੂ ਦੇ ਬੜੇ ਨਾਮ ਨੇ। ਉਸ ਗੁਰੂ ਨੂੰ ਅੰਤਰਜਾਮੀ ਵੀ ਆਖਿਆ ਜਾਂਦਾ, ਪਰ ਇਸ ਤੋਂ ਇਲਾਵਾ ਭਾਈ ਤਿਲਕਾ ਕਹਿੰਦਾ ਕਿ ਮੇਰੇ ਗੁਰੂ ਦਾ ਨਾਮ ਹੈ ਸਤਿਗੁਰੂ ਨਾਨਕ, ਉਹ ਸਾਰੇ ਜਗ ਦੇ ਸਵਾਮੀ ਨੇ। ਜੋਗੀ ਕਹਾ ਬਸਤ ਕੇ ਠਾਰੇ, ਖੋਲੋ ਦਰ ਦਰਸ਼ਨ ਕਰੋ ਤੋਰੇ। ਅੱਗੋਂ ਫਿਰ ਜੋਗੀ ਕਹਿੰਦਾ ਕਿ ਜਿਹੜੇ ਗੁਰੂ ਦਾ ਨਾਮ ਤੂੰ ਨਾਨਕ ਦੱਸਦਾ, ਹੁਣ ਕਹਿੰਦਾ ਕਿ ਉਹ ਨਾਨਕ ਕਿਹੜੀ ਜਗ੍ਹਾ ਦੇ ਉੱਤੇ ਵਸਦਾ ਹੈ। ਕਹਿੰਦਾ ਦਰਵਾਜ਼ਾ ਖੋਲ, ਮੈਂ ਤੇਰੇ ਗੁਰੂ ਦੇ ਦਰਸ਼ਨ ਕਰਨਾ ਲੋੜਦਾ ਹਾਂ, ਮੈਂ ਤੇਰੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਜੋਗੀ ਨੇ ਐਸਾ ਆਖਿਆ ਤੇ ਫਿਰ ਭਾਈ ਤਿਲਕੇ ਨੇ ਆਖਿਆ, ਹੁਣ ਤੇ ਗੱਲ ਸਵਾਦ ਦੀ ਹੋ ਗਈ ਹੈ, ਹੁਣ ਤੈਨੂੰ ਦਰਸ਼ਨ ਜ਼ਰੂਰ ਮੈਂ ਆਪਣੇ ਗੁਰੂ ਦਾ ਕਰਾਵਾਂਗਾ। ਹੁਣ ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਅਰਜਨ ਦਾ ਸਿੱਖ ਹੈ, ਪਰ ਉਹਨੇ ਆਖਿਆ ਕਿ ਮੈਂ ਮੇਰੇ ਗੁਰੂ ਦਾ ਨਾਮ ਸਤਿਗੁਰੂ ਨਾਨਕ ਹੈ। ਅੱਗੋਂ ਫਿਰ ਜੋਗੀ ਕਹਿੰਦਾ ਕਿ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਵਾ, ਦਰਵਾਜ਼ਾ ਛੇਤੀ ਖੋਲ।
ਕਹਿੰਦਾ ਗੁਰੂ ਸਿੱਖ ਬੂਹਾ ਖੋਲ ਜਲਦੀ, ਬਾਹਰ ਨਿਕਲ ਕੇ ਦੱਸ ਕੋਈ ਗੱਲ ਮੈਨੂੰ, ਜਿਵੇਂ ਉੱਚ ਨਿਸ਼ਚਾ ਤੇਰੇ ਹੱਥ ਆਇਆ, ਮਿਹਰ ਕਰਕੇ ਦੱਸਿਓ ਵੱਲ ਮੈਨੂੰ। ਜਿਸ ਗੁਰੂ ਨੇ ਦਿੱਤਾ ਗਿਆਨ ਤੈਨੂੰ, ਪਾਸ ਉਸ ਦੇ ਜਲਦ ਲੈ ਚੱਲ ਮੈਨੂੰ। ਕੈਲਾਸ਼ ਤੋਂ ਚੁੱਕ ਕਰਤਾਰ ਸਿੰਘਾ, ਗੁਰਸਿੱਖਾ ਬੈਕੁੰਠ ਨੂੰ ਕੱਲ ਮੈਨੂੰ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਹੱਥ ਜੋੜ ਕੇ ਆਖਿਆ ਹੈ ਕਿ ਜਿਹੜੇ ਗੁਰੂ ਨੇ ਸਿੱਖਾ ਤੈਨੂੰ ਗਿਆਨ ਦਿੱਤਾ, ਹੁਣ ਉਸ ਗੁਰੂ ਦੇ ਚਰਨਾਂ ਦੇ ਵਿੱਚ ਮੈਨੂੰ ਤੂੰ ਲੈ ਕੇ ਪਹੁੰਚ ਜਾ, ਮੈਨੂੰ ਕੈਲਾਸ਼ ਤੋਂ ਚੁੱਕ ਕੇ ਤੇ ਬੈਕੁੰਠਾਂ ਦੇ ਵਿੱਚ ਘੱਲ ਦੇ, ਦਰਵਾਜ਼ਾ ਖੋਲ। ਇਸ ਤਰ੍ਹਾਂ ਦੀ ਬੇਨਤੀ ਜੋਗੀ ਨੇ ਕੀਤੀ।
ਨਿਜ ਗੁਰ ਦਰਸ ਪਾਵਨੀ ਜਾਨੀ, ਦਰ ਖੋਲਿਓ ਬੰਧਨ ਠਾਨੀ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਭਾਈ ਤਿਲਕੇ ਨੇ ਗੱਲ ਸੁਣੀ ਹੈ ਜੋਗੀ ਦੀ, ਜਿਹੜਾ ਕਿ ਸਤਿਗੁਰਾਂ ਦਾ ਦਰਸ਼ਨ ਕਰਨਾ ਲੋੜਦਾ ਹੈ। ਭਾਵਨਾ ਜਾਣੀ ਕਿ ਜੋਗੀ ਦੀ ਭਾਵਨਾ ਚੰਗੀ ਹੋ ਗਈ ਹੈ, ਇਹ ਸਤਿਗੁਰਾਂ ਦਾ ਦਰਸ਼ਨ ਕਰਨਾ ਚਾਹੁੰਦਾ। ਉਸ ਵੇਲੇ ਭਾਈ ਤਿਲਕੇ ਨੇ ਦਰਵਾਜ਼ਾ ਖੋਲਿਆ, ਪਰ ਕਵੀ ਜੀ ਲਿਖਦੇ ਨੇ ਬੰਦਨਾ ਨਾ ਕੀਤੀ, ਮੱਥਾ ਨਾ ਟੇਕਿਆ, ਮੂੰਹ ਪੁਆ ਕੇ ਪਿੱਛੇ ਨੂੰ ਵੇਖਦਾ ਰਿਹਾ, ਕਿਉਂਕਿ ਜੋਗੀ ਦੇ ਮੱਥੇ ਉਹਨੇ ਹੀ ਲੱਗਣਾ ਚਾਹੁੰਦਾ।
ਕਹਾ ਜੋਗੀ ਤੁਮ ਨਿਸ਼ਚਾ ਪਾਰੀ, ਕਿਹਠਾਂ ਤੁਮ ਗੁਰ ਹੈ ਸੁਚਾਰੀ।
ਜੋਗੀ ਕਹਿੰਦਾ ਕਿ ਭਾਈ ਸਿੱਖਾ, ਤੇਰੇ ਮਨ ਦੇ ਵਿੱਚ ਪੱਕਾ ਵਿਸ਼ਵਾਸ ਹੈ, ਤੂੰ ਬੜਾ ਦ੍ਰਿੜ ਵਿਸ਼ਵਾਸੀ ਹੈ, ਇਸ ਕਰਕੇ ਹੁਣ ਦੱਸ ਕਿ ਤੇਰਾ ਗੁਰੂ ਜਿਹੜਾ ਸ੍ਰੇਸ਼ਟ ਹੈ ਉਹ ਕਿਹੜੀ ਜਗ੍ਹਾ ਦੇ ਉੱਤੇ ਵਸਦਾ ਹੈ, ਉਹ ਕਿਹੜੀ ਜਗ੍ਹਾ ਦੇ ਉੱਤੇ ਰਹਿੰਦਾ ਹੈ।
ਜੀਵਤ ਹੈ ਅਬ ਸਤ ਕਉ ਤੁਮ ਗੁਰ ਨਾਨਕ ਜੋਏ, ਤਿਲਕ ਕਹਾ ਤੇ ਕਾਲ ਮੇ ਵਿਆਪਕ ਸਭ ਘਟ ਸੋਏ।
ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਾਮ ਹੈ ਉਹ ਬਹੁਤ ਜ਼ਿਆਦਾ ਪ੍ਰਚਲਿਤ ਸੀ। ਹੁਣ ਜੋਗੀ ਨੂੰ ਵੀ ਪਤਾ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਾਤ ਲੋਕ ਦੇ ਉੱਤੇ ਮੌਜੂਦ ਨਹੀਂ ਹਨ, ਇਹਨੇ ਗੁਰੂ ਨਾਨਕ ਦਾ ਨਾਮ ਲਿਆ। ਫਿਰ ਜੋਗੀ ਕਹਿੰਦਾ ਕਿ ਸੱਚੋ ਸੱਚ ਮੇਰੇ ਸਾਹਮਣੇ ਬਿਆਨ ਕਰ ਕਿ ਜਿਹੜੇ ਗੁਰੂ ਨਾਨਕ ਦਾ ਤੂੰ ਨਾਂ ਲੈਣਾ, ਕਿ ਤੇਰੇ ਉਹ ਗੁਰੂ ਨੇ, ਸੱਚ ਬਿਆਨ ਕਰ ਕਿ ਇਸ ਵੇਲੇ ਉਹ ਦੁਨੀਆਂ ਦੇ ਉੱਤੇ ਜਿਉਂਦੇ ਨੇ ਜਾਂ ਨਹੀਂ। ਅੱਗੋਂ ਫਿਰ ਤਿਲਕਾ ਕਹਿੰਦਾ ਤੇਹ ਕਾਲ ਮੇ ਵਿਆਪਕ ਸਭ ਘਟ ਜੋਏ। ਤਿਲਕਾ ਕਹਿੰਦਾ ਜੋਗੀ ਤੈਨੂੰ ਪਤਾ ਨਹੀਂ, ਮੇਰੇ ਗੁਰੂ ਦੀ ਜਿਹੜੀ ਉਮਰ ਹੈ ਉਹ ਇੰਨੀ ਹੈ ਕਿ ਜਦੋਂ ਦੁਨੀਆਂ ਨਹੀਂ ਸੀ ਉਦੋਂ ਵੀ ਮੌਜੂਦ ਸੀ, ਜਦੋਂ ਸਾਰਾ ਕੁਝ ਖਤਮ ਹੋ ਜਾਏਗਾ ਮੇਰਾ ਗੁਰੂ ਉਦੋਂ ਵੀ ਹੋਵੇਗਾ। ਭਾਵ ਕਿ ਮੇਰੇ ਗੁਰੂ, ਮੇਰਾ ਜਿਹੜਾ ਗੁਰੂ ਨਾਨਕ ਹੈ ਉਹ ਹਮੇਸ਼ਾ ਸਦੀਵੀ ਕਾਲ ਦੇ ਉੱਤੇ ਜੀਵਤ ਹੈ। ਇਸ ਪ੍ਰਕਾਰ ਦੇ ਨਾਲ ਭਾਈ ਤਿਲਕਾ ਕਹਿ ਰਹੇ,
ਗੁਰ ਨਾਨਕ ਨਿਜ ਧਾਮ ਸਿਧਾਏ, ਗੁਰ ਅਰਜਨ ਤੇ ਤਖਤ ਸੁਹਾਏ।
ਭਾਈ ਤਿਲਕਾ ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਨਿਜ ਧਾਮ ਦੇ ਵਿੱਚ ਜਾ ਚੁੱਕੇ ਨੇ, ਭਾਵ ਕਿ ਪ੍ਰਲੋਕ ਗਮਨ ਕਰ ਚੁੱਕੇ ਨੇ, ਪਰ ਸਤਿਗੁਰੂ ਨਾਨਕ ਦੀ ਜਿਹੜੀ ਜੋਤ ਹੈ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵਿੱਚ ਸੋਭਾ ਪਾ ਰਹੀ ਹੈ। ਸਤਿਗੁਰੂ ਨਾਨਕ ਜੀ ਦੇ ਤਖਤ ਦੇ ਉੱਤੇ ਇਸ ਵੇਲੇ ਪੰਜਵਾਂ ਨਾਨਕ ਬੈਠਾ ਹੋਇਆ, ਜਿਸ ਨਾਨਕ ਨੂੰ ਅਰਜਨ ਗੁਰੂ ਅਸੀਂ ਕਹਿੰਦੇ। ਸੋਦਾ ਸਰੋਵਰ ਹੈ ਪ੍ਰਤੱਖ, ਸੁਣ ਜੋਗੀ ਸਿੱਖਣ ਕਰ ਰੱਖ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਤਿਗੁਰੂ ਨਾਨਕ ਦਾ ਰੂਪ ਨੇ, ਉਹ ਇਸ ਵੇਲੇ ਸੋਦਾ ਸਰੋਵਰ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ, ਪ੍ਰਤੱਖ ਆਪਣਾ ਦਰਸ਼ਨ ਦਿੰਦੇ ਨੇ। ਸੁਣ ਜੋਗੀ ਉਹ ਸਾਰਿਆਂ ਸਿੱਖਾਂ ਦੀ ਰੱਖਿਆ ਕਰਦੇ ਨੇ। ਕਹਿ ਜੋਗੀ ਮੋਹ ਦਰਸ ਕਰਾਵੋ, ਜਿਨ ਪਰ ਨਿਸ਼ਚਾ ਐਸ ਤਰਾਵੋ। ਜੋਗੀ ਫਿਰ ਕਹਿੰਦਾ ਕਿ ਐਸੇ ਗੁਰੂ ਅਰਜਨ ਦਾ ਮੈਨੂੰ ਜਾ ਕੇ ਦਰਸ਼ਨ ਕਰਵਾ, ਜਿਸ ਗੁਰੂ ਦੇ ਉੱਤੇ ਤੂੰ ਇੰਨਾ ਜਿਆਦਾ ਪੱਕਾ ਨਿਸ਼ਚਾ ਭਰੋਸਾ ਧਾਰਨ ਕੀਤਾ ਹੋਇਆ। ਤਿਲਕ ਕਹਾ ਚਲ ਸਾਥ ਹਮਾਰੇ, ਕਰ ਦਰਸ਼ਨ ਦੁਖ ਮਿਟੇ ਤਿਹਾਰੇ। ਤਿਲਕਾ ਕਹਿੰਦਾ ਕਿ ਚੱਲ ਤੂੰ ਮੇਰੇ ਨਾਲ ਚੱਲ, ਮੈਂ ਸਤਿਗੁਰਾਂ ਦਾ ਦਰਸ਼ਨ ਤੈਨੂੰ ਜਾ ਕੇ ਕਰਾਵਾਂਗਾ, ਕਿਉਂਕਿ ਸਤਿਗੁਰੂ ਅਰਜਨ ਦਾ ਦਰਸ਼ਨ ਕਰਨ ਦੇ ਨਾਲ ਮਨੁੱਖਾਂ ਦੇ ਦੁੱਖ ਦੂਰ ਚਲੇ ਜਾਂਦੇ। ਭਗਤ ਸਿੰਘ ਗੁਰ ਸਿੱਖ ਕੀ ਨਿਰਮਲ ਬੁੱਧ ਅਪਾਰ, ਤਿਲਕ ਜੋਗੀ ਕੋ ਸਾਥ ਲੈ ਚੱਲਿਓ ਗੁਰੂ ਦਰ ਸਾਰ। ਹੁਣ ਭਾਈ ਮਨੀ ਸਿੰਘ ਜੀ ਸਾਖੀ ਸੁਣਾ ਰਹੇ ਨੇ ਭਗਤ ਸਿੰਘ ਨੂੰ, ਕਹਿੰਦੇ ਨੇ ਕਿ ਭਗਤ ਸਿੰਘਾ, ਗੁਰੂ ਦਾ ਸਿੱਖ ਜਿਹੜਾ ਤਿਲਕਾ ਸੀ ਉਹਦੀ ਮਤ ਬੜੀ ਨਿਰਮਲ ਸੀ, ਉਹਦੀ ਬੁੱਧੀ ਬੜੀ ਪਵਿੱਤਰ ਸੀ। ਉਹ ਤਿਲਕਾ ਜੋਗੀ ਨੂੰ ਨਾਂ ਲੈ ਕੇ ਸਤਿਗੁਰਾਂ ਦਾ ਦਰਸ਼ਨ ਕਰਾਉਣ ਦੇ ਵਾਸਤੇ ਚੱਲ ਪਿਆ। ਅੱਗੇ ਅੱਗੇ ਭਾਈ ਤਿਲਕਾ ਤੁਰ ਪਿਆ ਤੇ ਮਗਰ ਜੋਗੀ ਭਾਈ ਤਿਲਕੇ ਦੇ ਤੁਰਿਆ ਜਾ ਰਿਹਾ। ਸੋਦਾ ਸਰ ਨਿਕਟ ਦੋ ਚਲ ਆਏ, ਤਵ ਜੋਗੀ ਅਸ ਬੈਣ ਲਾਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਜਦੋਂ ਅੰਮ੍ਰਿਤਸਰ ਨਗਰ ਦੇ ਜਰਾ ਲਾਗੇ ਪਹੁੰਚੇ ਨੇ, ਉਸ ਵੇਲੇ ਜੋਗੀ ਦੇ ਮਨ ਦੇ ਵਿੱਚ ਕੁਝ ਖਿਆਲ ਆਇਆ ਤੇ ਜੋਗੀ ਨੇ ਫਿਰ ਸਵਾਲ ਕੀਤਾ ਭਾਈ ਤਿਲਕੇ ਨੂੰ। ਤਿਲਕ ਬਾਤ ਮੋਹੇ ਇਹ ਸੁਣਾਵੋ, ਕੇਤੀ ਅਵਸਥਾ ਗੁਰ ਕੀ ਪਾਵੋ। ਚਲਦਿਆਂ ਚਲਦਿਆਂ ਜੋਗੀ ਕਹਿੰਦਾ ਕਿ ਭਾਈ ਤਿਲਕਿਆ, ਇੱਕ ਗੱਲ ਪੁੱਛਣੀ ਤੇ ਮੈਂ ਤੇਰੇ ਤੋਂ ਭੁੱਲ ਹੀ ਗਿਆ। ਕਹਿੰਦਾ ਕਿ ਦੱਸ ਗੁਰੂ ਅਰਜਨ ਦੀ ਇਸ ਵੇਲੇ ਉਮਰ ਕਿੰਨੀ ਹੈ, ਤੇਰੇ ਗੁਰੂ ਦੀ ਉਮਰ ਕਿੰਨੀ ਹੈ, ਮੈਨੂੰ ਜ਼ਰਾ ਇਸ ਦੇ ਵਾਸਤੇ ਬਿਆਨ ਕਰ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਬਿਆਨ ਕਰਦੇ ਨੇ ਕਿ ਭਾਈ ਤਿਲਕੇ ਨੇ ਆਖਿਆ, ਮੇਰੇ ਗੁਰੂ ਦੀ ਉਮਰ ਇੰਨੀ ਹੈ ਕਿ ਜਦੋਂ ਦੁਨੀਆ ਨਹੀਂ ਸੀ ਉਦੋਂ ਵੀ ਸੀ ਤੇ ਜਦੋਂ ਨਹੀਂ ਹੋਵੇਗੀ ਉਦੋਂ ਵੀ ਹੋਵੇਗੀ। ਭਾਵ ਕਿ ਮੇਰੇ ਗੁਰੂ ਦੀ ਉਮਰ ਬੇਅੰਤ ਹੈ, ਉਹਦੀ ਉਮਰ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹੁਣ ਤਿਲਕੇ ਨੂੰ ਸਵਾਲ ਕੀਤਾ ਕਿ ਦੱਸ ਸਿੱਖਾ, ਤੇਰੇ ਗੁਰੂ ਅਰਜਨ ਦੀ ਉਮਰ ਕਿੰਨੀ ਹੈ। ਤਿਲਕ ਕਹਾ ਸਭ ਉਨਕੇ ਹਾਥਾ, ਜੇਤੀ ਚਹਿ ਕਰੇ ਜਗ ਨਾਥਾ। ਤਿਲਕਾ ਕਹਿੰਦਾ ਉਹ ਤੇ ਜਗ ਦੇ ਨਾਥ ਨੇ, ਉਹ ਤੇ ਦੁਨੀਆਂ ਦੇ ਮਾਲਕ ਨੇ। ਕਹਿੰਦਾ ਜੇਤੀ ਕਹਿ ਤੇਤੀ ਕਰੇ, ਸਤਿਗੁਰੂ ਜੀ ਤੇ ਜਿੰਨੀ ਚਾਹੁਣ ਆਪਣੀ ਉਮਰ ਕਰ ਸਕਦੇ ਨੇ, ਸਾਰਾ ਕੁਝ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਹੈ। ਬਵੰਜਾ ਬਰਖ ਉਮਰ ਅਬ ਪਈ, ਸੁਣ ਜੋਗੀ ਮੁਖ ਇਹ ਲਈ। ਕਹਿੰਦਾ ਕਿ ਉਹਨਾਂ ਦੀ ਉਮਰ ਤੇ ਕੋਈ ਬਿਆਨ ਨਹੀਂ ਕਰ ਸਕਦਾ, ਪਰ ਦੇਹ ਕਰਕੇ ਇਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ 52 ਸਾਲਾਂ ਦੀ ਉਮਰ ਦੇ ਮਾਲਕ ਨੇ। ਜਦੋਂ 52 ਸਾਲ ਸਤਿਗੁਰੂ ਅਰਜਨ ਦੀ ਉਮਰ ਬਿਆਨ ਕੀਤੀ ਤੇ ਫਿਰ ਉਸੇ ਵੇਲੇ ਜੋਗੀ ਆਪਣੇ ਮੁਖ ਤੋਂ ਇਸ ਤਰ੍ਹਾਂ ਕਹਿੰਦਾ,
ਸਾਡੇ 300 ਬਰਸ ਕੀ ਉਮਰਾ ਮੋਹੇ ਸੁਹਾਏ, ਬਾਲਕ ਆਗੇ ਜਾਏ ਹਮ ਕੈਸੇ ਸੀਸ ਨਿਵਾਏ।
ਜੋਗੀ ਕਹਿੰਦਾ ਕਿ 350 ਸਾਲ ਦੀ ਮੇਰੀ ਉਮਰ ਹੈ
ਤੇ ਮੇਰੇ ਸਾਹਮਣੇ ਉਹ 52 ਸਾਲਾਂ ਵਾਲਾ ਇੱਕ ਛੋਟਾ ਬੱਚਾ ਹੈ। ਕਹਿੰਦਾ ਕਿ ਮੈਂ 350 ਵਰਿਆਂ ਦਾ 52 ਸਾਲਾਂ ਦੇ ਬਾਲਕ ਦੇ ਚਰਨਾਂ ਦੇ ਉੱਤੇ ਕਿਸ ਤਰ੍ਹਾਂ ਮੱਥਾ ਟੇਕਾਂਗਾ। ਮੈਂ ਤੇ ਉਹਨਾਂ ਦੇ ਚਰਨਾਂ ਦੇ ਉੱਤੇ ਜੋਗੀ ਕਹਿੰਦਾ ਕਿ ਸਿਰ ਨਹੀਂ ਨਿਵਾਵਾਂਗਾ।
ਹਮ ਪਰੰਤ ਚੱਲ ਇਹ ਠਾਂ ਆਏ, ਚਰਚਾ ਕਰ ਕਨਾਤ ਸੁਨ ਤਨਾਏ।
ਪਰ ਫਿਰ ਆਖਿਆ ਭਾਈ ਤਿਲਕੇ ਨੇ ਕਿ ਜੇ ਮੱਥਾ ਨਹੀਂ ਟੇਕਣਾ ਤੇ ਫਿਰ ਮੇਰੇ ਮੈਨੂੰ ਲੈ ਕੇ ਕਿਉਂ ਆਇਆ? ਤੂੰ ਤੇ ਕਹਿੰਦਾ ਸੀ ਆਪਣੇ ਗੁਰੂ ਦਾ ਦਰਸ਼ਨ ਕਰਾ, ਜੇ ਮੈਂ ਤੈਨੂੰ ਨਾਲ ਲੈ ਕੇ ਆਇਆ ਤੇ ਹੁਣ ਫਿਰ ਤੂੰ ਦਰਸ਼ਨ ਤੋਂ ਕਿਉਂ ਮੁੱਕਰਦਾ? ਉਸ ਵੇਲੇ ਜੋਗੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਮੱਥਾ ਤੇ ਨਹੀਂ ਟੇਕਾਂਗਾ, ਨਾ ਮੈਨੂੰ ਉਹਨਾਂ ਦੇ ਦਰਸ਼ਨਾਂ ਦੀ ਕੋਈ ਲੋੜ ਹੈ। ਚਰਚਾ ਕਰਾਂ ਕਨਾਤ ਤਨਾਏ, ਪਰ ਮੈਂ ਗੁਰੂ ਦੇ ਨਾਲ ਗਿਆਨ ਦੀ ਚਰਚਾ ਜ਼ਰੂਰ ਕਰਾਂਗਾ, ਪਰ ਵਿੱਚ ਕਨਾਤ ਤਨਵਾ ਲਵਾਂਗਾ। ਦੂਜੇ ਪਾਸੇ ਗੁਰੂ ਬੈਠਾ ਹੋਵੇਗਾ, ਉਧਰਲੇ ਪਾਸੇ ਮੈਂ ਬੈਠਾ ਹੋਵਾਂਗਾ। ਕਨਾਤ ਦੇ ਵਿੱਚ ਗੁਰੂ ਦੇ ਨਾਲ ਚਰਚਾ ਕਰਾਂਗਾ, ਪਰ ਮੈਂ ਨਾ ਦਰਸ਼ਨ ਕਰਨਾ ਤੇ ਨਾ ਮੱਥਾ ਟੇਕਣਾ। ਭਾਈ ਤਿਲਕੇ ਨੂੰ ਇਹ ਗੱਲ ਨਹੀਂ ਆਖੀ, ਆਪਣੇ ਮਨ ਦੇ ਵਿੱਚ ਹੀ ਸੋਚੀ ਜੋਗੀ ਨੇ।
ਕਿਆ ਸਿਧਾਂਤ ਚਰਚਾ ਲਖ ਪਰ ਭਗਤ ਸਿੰਘ ਗੁਰ ਬਾਲਕ ਕਾ ਦਰਸ਼ਨ ਕਿਆ ਕਰੇ।
ਮਨ ਦੇ ਵਿੱਚ ਸੋਚਦਾ ਕਿ ਬਾਲਕ ਦਾ ਬੱਚੇ ਦਾ ਦਰਸ਼ਨ ਮੇਰਾ ਕੀ ਸਵਾਰ ਸਕਦਾ। ਜੋਗੀ ਕਹਿੰਦਾ ਕਿ ਸਿਧਾਂਤ ਦੀ ਚਰਚਾ ਕਰਾਂਗਾ, ਕਿਉਂਕਿ ਚਰਚਾ ਕਰਨ ਦੇ ਨਾਲ ਜਿਹੜੀ ਗੱਲ ਬਾਤ ਹੈ ਉਹ ਸਮਝ ਆ ਜਾਂਦੀ ਹੈ ਕਿ ਅਗਲਾ ਜਿਹੜਾ ਆਦਮੀ ਹੈ ਕਿੰਨੇ ਕ ਗਿਆਨ ਦਾ ਮਾਲਕ ਹੈ।
ਭਗਤ ਸਿੰਘ ਗੁਰ ਅਰਜਨ ਸਵਾਮੀ ਘਟ ਘਟ ਕੇ ਪ੍ਰਭ ਅੰਤਰ ਜਾਮੀ।
ਭਾਈ ਮਣੀ ਸਿੰਘ ਜੀ ਕਹਿੰਦੇ ਨੇ ਕਿ ਜੋਗੀ ਨੇ ਵਿਚਾਰਿਆ ਵਿੱਚ ਕਨਾਤ ਤਨਵਾ ਲਵਾਂਗਾ, ਗਿਆਨ ਦੀ ਚਰਚਾ ਕਰਾਂਗਾ ਗੁਰੂ ਦੇ ਨਾਲ, ਪਤਾ ਲੱਗ ਜਾਏਗਾ ਗੁਰੂ ਕਿੰਨੇ ਕੁ ਪਾਣੀ ਚ ਹੈ। ਪਰ ਅੰਤਰ ਜਾਮੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਦੁਨੀਆਂ ਦੇ ਮਾਲਕ ਨੇ, ਜਿਹੜੇ ਘੱਟ ਘੱਟ ਦੀ ਜਾਣਨ ਵਾਲੇ ਨੇ, ਉਹਨਾਂ ਸਤਿਗੁਰਾਂ ਨੇ ਜਿਹੜੀ ਦਸ਼ਾ ਸੀ, ਮਨੋ ਦਸ਼ਾ ਸੀ ਇਸ ਜੋਗੀ ਦੀ, ਉਸ ਨੂੰ ਪੂਰੇ ਪ੍ਰਕਾਰ ਦੇ ਨਾਲ ਸਮਝ ਲਿਆ, ਇਸ ਪ੍ਰਕਾਰ ਦੇ ਨਾਲ ਵਾਪਰਿਆ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਇਸ ਗੱਲ ਨੂੰ ਬਿਆਨ ਕਰਦੇ ਨੇ।
ਬੂਹਾ ਤਿਲਕੇ ਨੇ ਫੇਰ ਖੋਲ ਦਿੱਤਾ, ਦਿਲ ਸਿੱਖ ਦੇ ਵਿੱਚ ਪਿਆਰ ਆਇਆ। ਗੜ ਸ਼ੰਕਰੋਂ ਲੈ ਕੇ ਨਾਲ ਉਹਨੂੰ ਸਤਿਗੁਰਾਂ ਦਾ ਕਰਨ ਦੀਦਾਰ ਆਇਆ। ਅੰਮ੍ਰਿਤ ਸਰ ਹਰੀ ਮੰਦਰ ਵੇਖ ਕਰਕੇ ਮਨ ਜੋਗੀ ਦੇ ਵਿੱਚ ਇਤਬਾਰ ਆਇਆ। ਸਤਿਗੁਰਾਂ ਦਾ ਬੜਾ ਪ੍ਰਤਾਪ ਡਿੱਠਾ, ਭਜਨ ਕੀਰਤਨ ਵੇਖ ਉਲਾਰ ਆਇਆ। ਉਮਰ ਆਪਣੀ ਵੱਡੀ ਤੇ ਗੁਰੂ ਛੋਟੇ, ਇਸ ਗੱਲ ਤੋਂ ਕੁਝ ਹੰਕਾਰ ਆਇਆ। ਗੁਰੂ ਲਖ ਗਏ ਝਟ ਕਰਤਾਰ ਸਿੰਘਾ, ਜੋਗੀ ਜਿੱਤ ਬਾਜੀ ਵੱਲ ਹਾਰ ਆਇਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਆਪਣੀ ਉਮਰ ਵੱਡੀ ਤੇ ਗੁਰੂ ਦੀ ਉਮਰ ਜੋਗੀ ਨੇ ਛੋਟੀ ਜਾਣੀ ਹੈ। ਸਤਿਗੁਰੂ ਅੰਤਰਜਾਮੀ ਜੀ ਸਾਰੀ ਗੱਲ ਜੋਗੀ ਦੀ ਜਾਣ ਗਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜੋਗੀ ਬਾਜੀ ਜਿੱਤਦਾ ਜਾ ਰਿਹਾ ਸੀ, ਪਰ ਆਖਰਕਾਰ ਹਾਰ ਦੇ ਵੱਲ ਉਹਨੇ ਆਪਣਾ ਮੂੰਹ ਕਰ ਲਿਆ।
ਜੋਗੀ ਮਨ ਕੀ ਬਾਤ ਵਿਚਾਰੀ, ਆਗੇ ਤਨੀ ਕਨਾਤ ਵਪਾਰੀ।
ਜੋਗੀ ਸੋਚਦਾ ਆ ਰਿਹਾ ਸੀ, ਆਖ ਕੇ ਸਿੱਖਾਂ ਨੂੰ ਕਨਾਤ ਤਨਵਾ ਲਵਾਂਗਾ ਆਪਣੇ ਵਿੱਚ ਤੇ ਗੁਰੂ ਦੇ ਵਿੱਚ। ਅੰਤਰਜਾਮੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਾਗੇ ਪਹੁੰਚਣ ਤੋਂ ਪਹਿਲਾਂ ਸਿੱਖਾਂ ਨੂੰ ਹੁਕਮ ਕੀਤਾ ਕਿ ਕਨਾਤ ਤਾਣ ਦਿਓ, ਮੇਰਾ ਦਰਸ਼ਨ ਜੋਗੀ ਕਰ ਨਹੀਂ ਸਕਦਾ।
ਸੋਦਾ ਸਰੋਵਰ ਤਟ ਥੜਾ, ਤਹ ਬੈਠੇ ਗੁਰ ਆਏ। ਜੋਗੀ ਤਿਲਕ ਆਵਤ ਪਏ, ਦਈ ਕਨਾਤ ਤਨਾਏ।
ਸੁਧਾ ਸਰੋਵਰ ਦੇ ਕਿਨਾਰੇ ਦੇ ਉੱਤੇ ਜਿਹੜਾ ਥੜਾ ਬੈਠਾ ਬਣਿਆ ਹੋਇਆ ਸੀ, ਓਹਦੇ ਉੱਤੇ ਆਣ ਕੇ ਸਤਿਗੁਰੂ ਅਰਜਨ ਜੀ ਬਿਰਾਜਮਾਨ ਹੋ ਗਏ ਨੇ, ਬੈਠ ਗਏ ਨੇ ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਕਨਾਤ ਤਾਣ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕੇ ਜਿਹੜੀ ਕਨਾਤ ਹੈ ਉਹ ਤਾਣ ਦਿੱਤੀ ਗਈ। ਕਨਾਤ ਪੀਤਰ ਜੋਗੀ ਬੈਠਾਇਓ, ਤਿਲਕ ਗੁਰਾਂ ਕੇ ਪਗ ਲਪਟਾਇਓ। ਜਦੋਂ ਜੋਗੀ ਤੇ ਤਿਲਕਾ ਲਾਗੇ ਪਹੁੰਚੇ ਨੇ, ਕੀ ਦੇਖਿਆ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਿੱਖਾਂ ਨੇ ਆਖਿਆ ਕਿ ਬਿਰਾਜਮਾਨ ਨੇ, ਪਰ ਤਿਲਕਾ ਕਹਿੰਦਾ ਕਿ ਕਨਾਤ ਕਿਉਂ ਤਾਣੀ ਹੋਈ ਹੈ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਸ੍ਰੀ ਮੁਖ ਤੋਂ ਬਚਨ ਕਰਦੇ ਨੇ ਕਿ ਸਤਿਗੁਰੂ ਅਰਜਨ ਨੇ ਆਖਿਆ ਕਿ ਭਾਈ ਤਿਲਕਿਆ ਤੂੰ ਅੰਦਰ ਆ ਜਾ, ਇਹ ਜੋਗੀ ਹੰਕਾਰੀ ਹੈ, ਇਹਨੂੰ ਦਰਸ਼ਨ ਨਹੀਂ ਦੇਣਾ, ਇਹ ਕਨਾਤ ਦੇ ਬਾਹਰ ਹੀ ਬੈਠੇਗਾ। ਉਸੇ ਵੇਲੇ ਭਾਈ ਜਿਹੜਾ ਤਿਲਕਾ ਸੀ ਉਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜਾ ਕੇ ਲਿਪਟਿਆ, ਪਰ ਜਿਹੜਾ ਜੋਗੀ ਸੀ ਉਹਨੂੰ ਬਾਹਰ ਕਨਾਤ ਦੇ ਬਿਠਾ ਦਿੱਤਾ। ਤਿਲ ਜਥਾ ਸ਼ਕਤ ਭੇਟਾ ਤਾਰੇ ਆਗੇ, ਬੇਨਤੀ ਕਰੀ ਪ੍ਰੇਮ ਸੋ ਪਾਗੇ। ਯਥਾ ਸ਼ਕਤ ਆਪਣੀ ਵਿੱਤ ਦੇ ਮੁਤਾਬਕ ਭਾਈ ਤਿਲਕੇ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟਾ ਰੱਖ ਕੇ ਮੱਥਾ ਟੇਕਿਆ, ਫਿਰ ਪ੍ਰੇਮ ਦੇ ਵਿੱਚ ਰੰਗੇ ਹੋਏ ਭਾਈ ਤਿਲਕੇ ਨੇ ਬੇਨਤੀ ਕੀਤੀ। ਸ੍ਰੀ ਗੁਰ ਪੁੱਛੀ ਕੁਸ਼ਲ ਆਨੰਦਾ, ਸਿੱਖ ਕਹਿਓ ਤੋਹਿ ਕਿਰਪਾ ਮੁਕੰਦਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਤਿਲਕੇ ਦੀ ਰਾਜੀ ਖੁਸ਼ੀ ਪੁੱਛੀ ਹੈ, ਸੁਖ ਸਾਂਦ ਪੁੱਛੀ ਹੈ। ਅੱਗੋਂ ਹੱਥ ਜੋੜ ਕੇ ਭਾਈ ਤਿਲਕਾ ਕਹਿੰਦਾ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਮੁਕਤੀ ਦੇ ਦਾਤੇ, ਤੁਹਾਡੀ ਕਿਰਪਾ ਦੇ ਨਾਲ ਮੈਂ ਰਾਜੀ ਖੁਸ਼ੀ ਹਾਂ। ਪੁਨਾ ਤਿਲਕ ਮੁਖ ਬਚਨ ਸੁਣਾਇਓ, ਜੋਗੀ ਪ੍ਰਭ ਤੁਮ ਦਰਸ਼ਨ ਆਇਓ। ਤੇ ਫਿਰ ਹੱਥ ਜੋੜ ਕੇ ਸਤਿਗੁਰੂ ਅਰਜਨ ਦੇ ਚਰਨਾਂ ਦੇ ਵਿੱਚ ਭਾਈ ਤਿਲਕਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਜੋਗੀ ਹੈ ਇਹ ਤੇ ਤੁਹਾਡੇ ਦਰਸ਼ਨਾਂ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਆਇਆ, ਪਰ ਤੁਸੀਂ ਅੱਗੇ ਕਨਾਤ ਤਾਣ ਦਿੱਤੀ ਹੈ, ਇਹਨੂੰ ਦਰਸ਼ਨ ਨਹੀਂ ਦੇ ਰਹੇ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਜਿਹੜੀ ਕਨਾਤ ਦੀ ਗੱਲ ਆਪਣੇ ਮਨ ਦੇ ਵਿੱਚ ਜੋਗੀ ਨੇ ਵਿਚਾਰੀ ਹੈ ਉਹ ਤਿਲਕੇ ਨੂੰ ਨਹੀਂ ਸੀ ਪਤਾ, ਪਰ ਅੰਤਰਯਾਮੀ ਸਤਿਗੁਰੂ ਜੀ ਜਾਣ ਗਏ ਸਨ, ਇਸ ਕਰਕੇ ਕਨਾਤ ਤਾਣ ਦਿੱਤੀ ਸੀ। ਹੁਣ ਜੋਗੀ ਨੂੰ ਦਰਸ਼ਨ ਕਰਾਉਣ ਦੇ ਵਾਸਤੇ ਭਾਈ ਤਿਲਕਾ ਲੈ ਕੇ ਪਹੁੰਚਿਆ ਸੀ, ਅੱਗੇ ਕਨਾਤ ਤਾਣੀ ਹੋਈ ਹੈ, ਸਤਿਗੁਰੂ ਜੀ ਉਹਨੂੰ ਦਰਸ਼ਨ ਦੇਣਾ ਨਹੀਂ ਚਾਹੁੰਦੇ, ਤੇ ਭਾਈ ਤਿਲਕਾ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਤੇ ਜੋਗੀ ਨੂੰ ਤੁਹਾਡਾ ਦਰਸ਼ਨ ਕਰਵਾਉਣ ਦੇ ਵਾਸਤੇ ਲਿਆਇਆ ਹੋਇਆ, ਪਰ ਸੱਚੇ ਪਾਤਸ਼ਾਹ ਜੀ ਤੁਸੀਂ ਅੱਗੇ ਕਨਾਤ ਤਾਣ ਦਿੱਤੀ ਹੈ। ਇਸ ਪ੍ਰਕਾਰ ਦੇ ਨਾਲ ਭਾਈ ਤਿਲਕੇ ਨੇ ਸਤਿਗੁਰੂ ਅਰਜਨ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੋਗੀ ਨੂੰ ਕਿਰਤਾਰਥ ਕਰਨਗੇ। ਕੱਲ ਦੇ ਪ੍ਰਕਰਨ ਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਗ੍ਰੰਥਾ ਜੀ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ पर